Hmm. गुरु लिखे नाम जप हो दिन राति गुरु मुखे नाम जप हो दिन राति गुरु मुखे नाम जप हो दिन राति।
असी आज जो शब्द का ज्ञान लैन लगे हैं जो पन्ना 1185 ते है 1185 पन्ने दे उत्ते है। असी अंग्रेजी दे डिजिट तां बोल दिंदे हैं क्योंकि असी आ वैनकूवर गए उत्थे ज्यादा इधरले बच्चों नूं सफ़ियां दा पता नहीं लगता इस करके असी नाल नाल जिद्दां बच्चों नूं ट्रेनिंग है असी वो सफ़ा पेज बोल दांगे। तो पेज है 1185 1185 पन्ना बसंत महला पंजवां घर दूजा हिंडोल एक ओ सतिगुर प्रसादे। तो असी ये शब्द शुरू करन लगे हाँ इहदी रहाओ दी तुक असी गावी है हुणे। रहाओ दी तुक है हाली पूरी तुक नहीं असी गाई तो तुक असी ले रहे हाँ रहाओ दी गुरमुखे नाम जप हो दिन राती गुरमुखे नाम जप हो दिन राती। क्यों जपिए सानू की फायदा होगा नाम जपिए ਉਹਦਾ ਫਾਇਦਾ ਕੀ ਸਾਨੂੰ ਹੋਏਗਾ। ਅਗਲੀ ਤੁਕ ਦੇ ਹਿੱਸੇ 'ਚ ਉਹਦਾ ਫਾਇਦਾ ਦੱਸੇ ਆ ਵੀ ਉਹ ਜਿਹੜਾ ਫਾਇਦਾ ਨਾਮ ਜਪਣ ਦਾ ਹੈ ਉਹ ਦੁਨੀਆਂ ਦਾ ਕੋਈ ਵੀ ਹੋਰ ਕੰਮ ਉਹ ਕੰਮ ਨਹੀਂ ਕਰ ਸਕਦੇ ਜੋ ਇਸ ਕੰਮ ਨੇ ਕਰਨਾ। ਦੁਨੀਆਂ ਦਾ ਤੈਨੂੰ ਮਰਨ ਵੇਲੇ ਤੇਰੀ ਦੌਲਤ ਨਾ ਨਹੀਂ ਛਡਾਉਣਾ, ਮਰਨ ਵੇਲੇ ਤੇਰੇ ਟੱਬਰ ਨਾ ਨਹੀਂ ਤੇਰਾ ਸਹਾਈ ਹੋਣਾ, ਮਰਨ ਵੇਲੇ ਕਿਸੇ ਨਾ ਤੈਨੂੰ ਸਹਾਇਤਾ ਨਹੀਂ ਦੇਣੀ, ਉਸ ਵੇਲੇ ਆਹ ਕੰਮ ਤੇਰੇ ਕੰਮ ਆਉਣਾ। ਇਹਦੀ ਵਿਲੱਖਣਤਾ ਹੈ ਇਸ ਕੰਮ ਦੀ ਕਿ ਜਿਹੜਾ ਨਾਮ ਜਪਣਾ ਹੈ ਅਸੀਂ ਕਿਉਂ ਜਪੀਏ, ਸਾਨੂੰ ਇਹਦਾ ਪਹਿਲਾਂ ਫਾਇਦਾ ਤਾਂ ਪਤਾ ਲੱਗੇ। ਫਾਇਦਾ ਇਹ ਹੈ ਵੀ ਮੌਤ ਵੇਲੇ ਤੈਨੂੰ ਹੱਥ ਮਰੋੜੇ ਤਨ ਕੱਪੇ ਸਿਆਹੋ ਹੋਆ ਸੇਤ ਛੱਡ ਖੜੋਤੇ ਖਿਨੇ ਮਾਹੇ ਜਿਨ ਸਿਉ ਲੱਗਾ ਹੇਤ ਤੇ ਪਕੜ ਚਲਾਇਨ ਦੂਤ ਜੰਮ ਕਿਸੇ ਨਾ ਦੇਨੀ ਭੇਤ। ਇਹ ਅੰਤਕਾਲ ਦਾ ਸੀਨ ਖਿੱਚਿਆ ਜਿਹੜਾ ਹਰ ਕਿਤੇ ਵਰਤਣਾ ਹੈ, ਲੇਕਿਨ ਲੱਖਾਂ UNO ਬਣ ਜਾਣ ਦੁਨੀਆਂ 'ਚ ਮੈਨਕਾਇੰਡ ਸੁਖੀ ਨਹੀਂ ਹੋ ਸਕਦੀ ਇਸ ਮੌਤ ਤੋਂ ਬਾਅਦ, ਇਹਨਾਂ ਚੀਜ਼ਾਂ ਤੋਂ ਬਚ ਨਹੀਂ ਸਕਦੀ ਮੌਤ ਵੇਲੇ। ਦੁਨੀਆਂ 'ਚ ਲੜਾਈ ਨਹੀਂ ਹੋਣੀ, ਹੁਣ ਚੰਦਰਮਾ ਤੱਕ ਦੁਨੀਆਂ ਪਹੁੰਚ ਚੁੱਕੀ ਹੈ, ਲੱਖਾਂ UNO ਬਣ ਜਾਣ, ਵਧੀਆ ਤੋਂ ਵਧੀਆ ਇਨਸਾਨ ਵੀ ਬਣ ਜਾਏ, ਸਾਰੀ ਦੁਨੀਆਂ 'ਚ ਕੋਈ ਲੜਾਈ ਨਾ ਹੋਵੇ, ਸਾਰੇ ਨੇਕ ਬੰਦੇ ਹੋਣ, ਪਰ ਆਹ ਕੰਮ ਕਿਸੇ ਨੇ ਨਹੀਂ ਕਰਨਾ ਜਿਹੜਾ ਨਾਮ ਜਪਣ ਨਾ ਕਰਨਾ। ਉਸ ਵੇਲੇ ਉਹ ਸਾਰੇ ਪਰੇ ਨੇ, ਉਹਨਾਂ ਨੇ ਕਿਸੇ ਨਾਮ ਮਰਨ ਵੇਲੇ ਨਹੀਂ ਤੁਹਾਨੂੰ ਜਮਾਂ ਤੋਂ ਛੱਡੋ। ਇੱਕ ਐਸੀਆਂ ਬਾਣੀ 'ਚ ਵਿਲੱਖਣਤਾ ਜਾਂ ਬਾਣੀ 'ਚ ਡੂਮ ਡਰਾਵੇ ਨਹੀਂ ਹੈ ਵੀ ਜੀ ਡਰਾ ਕੇ ਜਿੱਦਾਂ ਪ੍ਰੋਫੈਸਰ ਸਾਹਿਬ ਸਿੰਘ ਟੀਕੇ 'ਚ ਲਿਖਦੇ ਨੇ ਕਈ ਇਹ ਜਿਹੜੇ ਜਮਦੂਤ ਕੋਈ ਚੀਜ਼ ਨਹੀਂ ਹੈ, ਮਰਨ ਤੋਂ ਬਾਅਦ ਇਹ ਮੌਤ ਨੂੰ ਹੀ ਜਮਦੂਤ ਕਿਹਾ ਵੀ ਬਸ ਮਰ ਗਿਆ ਉਹ ਹੀ ਜਮਦੂਤ ਹੈ ਤਾਂ ਹੀ ਉਹਦਾ ਨਾਂ। ਉਹ ਭਾਈ ਜੇ ਜਮਦੂਤ ਨਹੀਂ ਹੈ ਅੱਗੇ ਤੇ ਮਹੱਲੇ ਪਹਿਲੇ ਦੀ ਆਹ ਤੁਕ ਕੀ ਕਹਿ ਰਹੀ ਹੈ, ਰਹਾਓ ਦੀ ਤੁਕ ਮਹੱਲਾ ਪਹਿਲਾ, ਉਹ ਕਹਿ ਰਿਹਾ ਹੈ ਸਰੀ ਰਾਮ ਨਾਮਾ ਉਚਰ ਮਨਾ ਆ ਗੈ ਜਮ ਦਲ ਬੇਖਮ ਕਾਨਾ ਰਹਾਓ ਸਰੀ ਰਾਮ ਨਾਮਾ ਉਚਰ ਮਨਾ।
ਆ ਗੁਰੂ ਮਹਾਰਾਜ ਕਿਸੇ ਨੂੰ ਨੀ ਡਰਾ ਰਹੇ, ਮਹੱਲਾ ਪਹਿਲਾ ਆਪਣੇ ਆਪ ਨੂੰ ਕਹਿ ਰਿਹਾ, ਗੁਰੂ ਬਾਬਾ ਨਾਨਕ ਹੇ ਮੇਰੇ ਮਨ, ਰਾਮ ਦਾ ਨਾਮ ਤੂੰ ਉਚਰਦਾ ਕਿਉਂ ਨਹੀਂ, ਔਰ ਤੈਨੂੰ ਪਤਾ ਵੀ ਅੱਗੇ ਬ੍ਰਿਗੇਡਾਂ ਦੇ ਬ੍ਰਿਗੇਡ ਹੈ ਜਮਾਂ ਦੇ, ਇੱਕ ਤੇ ਅਨਟ੍ਰੇਨਡ ਫੌਜ ਹੁੰਦੀ ਨਾ, ਇੱਕ ਟ੍ਰੇਨਡ ਫੌਜ ਹੁੰਦੀ ਹੈ, ਉਹਨੂੰ ਬ੍ਰਿਗੇਡ ਕਹਿੰਦੇ। ਇਹ ਜਮ ਇੰਨੇ ਟ੍ਰੇਨਡ ਨੇ ਇਹਨਾਂ ਜਮਾਂ ਦੇ ਦਲਾਂ ਦੇ ਦਲ ਹੈ ਅੱਗੇ। ਇਹ ਵੀ ਇੱਕ ਜੂਨ ਹੈ, ਇਹ ਜੂਨ ਜਮਾਂ ਦੀ ਵੀ ਜੂਨ ਹੈ, ਧਰਮਰਾਜ ਦੀ ਵੀ ਜੂਨ ਹੈ, ਕਾਲ ਦੀ ਵੀ ਜੂਨ ਹੈ। ਇੱਕ ਜੂਨ ਤੂੰ ਰਹਿਤ ਨੇ ਤੇ ਰੱਬ ਹੈ ਜਾਂ ਉਹਦੇ ਭਗਤ ਨੇ, ਬਾਕੀ ਸਾਰਿਆਂ ਨੂੰ ਕਾਲ ਪੈਂਦਾ। ਇਸ ਕਰਕੇ ਇਹ ਜੂਨ ਹੈ, ਇਹ ਐਡੇ ਅੱਗੇ ਨੇ। ਬਾਬਾ ਨਾਨਕ ਲਿਖਦਾ ਵੀ ਰਾਮ ਨਾਮ ਦਾ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਚਰਲਾ, ਅੱਗੇ ਦਲਾਂ ਦੇ ਦਾਲ ਹੈ ਜਮ। ਇੱਥੇ ਪ੍ਰੋਫੈਸਰ ਸਾਹਿਬ ਸੇ ਕਹਿੰਦੇ ਜੀ ਇਹ ਕੋਈ ਜਮ ਜੁਮ ਚੂਜ ਨਹੀਂ ਹੈ, ਇਹ ਮੌਤ ਹੀ ਮੌਤ ਜਮ ਕੀ ਹੈ। ਐਸੇ ਵਾਹਿਆਤ ਟੀਕੇ ਨਿਕਲ ਰਹੇ ਨੇ ਜਿਹੜੇ ਕਹਿੰਦੇ ਜੀ ਇੱਕ ਅੱਖਰ ਦੇ ਜਪਣ ਨਾਲ ਕੀ ਹੋ ਜਾਣਾ, ਔਰ ਇਹ ਜਿਹੜਾ ਨਾਮ ਜਪਣਾ ਹੈ ਇਹ ਕਿਹੜੀ ਚਾਲ ਹੈ। ਸਾਨੂੰ ਅਸੀਂ ਤਾਂ ਚੱਕ ਕੇ ਆ ਗਿਆਨ ਦਾ ਡੰਡਾ ਚੱਕ ਰਹੇ ਹਾਂ ਵੀ ਵੈਸਟਰਨ ਹੈਮੀਸਫੀਅਰ ਚ ਇਹਨਾਂ ਨਾ ਕੀ ਕਿਹਾ ਨਾ, ਸਾਡੇ ਇੱਧਰ ਦੇ ਲੋਕਾਂ ਦੇ ਦਿਮਾਗ ਖਰਾਬ ਕਰ ਦਿੱਤੇ। ਉਹ ਕਹਿੰਦੇ ਜੀ ਪ੍ਰੋਫੈਸਰ ਸਾਹਿਬ ਸਿੰਘ ਤੇ ਲਿਖਦਾ ਜਮ ਜੁਮ ਕੋਈ ਨਹੀਂ ਹੈ, ਔਰ ਮੌਤ ਨੂੰ ਹੀ ਜਮ ਕੇ ਆ। ਉਹ ਮੌਤ ਨੂੰ ਇਹ ਕਿਹਾ ਤੇ ਬਾਬਾ ਨਾਨਕ ਅੱਗੇ ਦਾ ਨਾਂ ਕਿਉਂ ਲੈਂਦਾ,
ਆ ਗਏ ਜਮ ਦਲ ਵੇਖਮ ਕਹਨਾ, ਆ ਗਏ ਜਮ ਦਲ ਵੇਖਮ ਕਹਨਾ।
ਉਹਨਾਂ ਤੋਂ ਕੌਣ ਬਚਾਏਗਾ,
ਸਾਰੀ ਰਾਮ ਨਾਮਾ ਉਚਰ ਮਨਾ, ਆ ਗਏ ਜਮ ਦਲ ਵੇਖਮ ਕਹਨਾ।
ਮਹੱਲਾ ਪਹਿਲਾ ਰਹਾਉ ਦੀ ਤੁਕਾ, ਆ ਹੁਣ ਇਹ ਸ਼ਬਦ ਦੇ ਰਹਾਉ ਦੀ ਤੁਕ ਦੇਖੀਏ।
ਗੁਰਮੁਖੇ ਨਾਮ ਜਪੋ ਦਿਨ ਰਾਤੀ, ਅੰਤ ਕਾਲੇ ਨਹਿਲਾ ਗਏ ਪੀਰ। ਗੁਰਮੁਖੇ ਨਾਮ ਜਪੋ ਦਿਨ ਰਾਤੀ, ਅੰਤ ਕਾਲੇ ਨਹਿਲਾ ਗਏ ਪੀਰ।
ਆ ਹੁਣੇ ਜੇ ਲੇਟੈਸਟ ਮੂਵੀਆਂ ਨਿਕਲੀਆਂ ਰਸ਼ੀਆ ਦੀਆਂ, ਚਾਰ ਪੰਜ ਮੂਵੀਆਂ, ਉਹਨਾਂ ਦਾ ਹੈਡਿੰਗ ਹੈ ਰਸ਼ੀਆਜ਼ ਵਾਰ। ਮੈਂ ਉਹ ਦੇਖ ਕੇ ਹੈਰਾਨ ਰਹਿ ਗਿਆ, ਮੈਂ ਖਾਸ ਚੀਜ਼ ਲਈ ਦੇਖਣਾ ਸੀ ਕਿ ਰਸ਼ੀਆ ਦੇ ਜਿਹੜਾ ਸਟਾਲਿਨ ਡਿਕਟੇਟਰ ਸੀ ਉਹਦਾ ਅੰਤ ਵੇਲਾ ਕਿੱਦਾਂ ਦਾ ਸੀ। ਉਹਨਾਂ ਮੂਵੀ ਉਸ ਮੂਵੀ ਚ ਸਟਾਲਿਨ ਦਾ ਅੰਤ ਵੇਲਾ ਦੱਸਿਆ, ਔਰ ਐਨ ਕਲੀਅਰ ਦੱਸਿਆ ਵੀ ਇੰਨਾ ਕੰਬ ਰਿਹਾ ਸੀ, ਇੰਨਾ ਹੱਥ ਉਹਦੇ ਹੱਥ ਮਰੋੜੇ, ਤਨ ਕੱਪੇ, ਔਰ ਐਡਾ ਉਹਦਾ ਭਿਆਨਕ ਸੀਨ ਸੀ ਉਸ ਬੰਦੇ ਦਾ ਸਟਾਲਿਨ ਦਾ, ਵੀ ਉਹਦੀ ਸਾਰੀ ਬੌਡੀ ਕੰਬ ਰਹੀ ਸੀ ਔਰ ਸਾਰੇ ਹੱਥ ਔਰ ਸਾਰਾ ਕੁਛ। ਮੌਤ ਜਿੱਦਾਂ ਲਿਖਿਆ ਨਾ, ਜਿੰਦ ਨਮਾਣੀ ਕੱਢ ਸੂ ਹੱਡਾਂ ਕੋ ਕੜਕਾਏ, ਇਹੋ ਜਿਹੇ ਅੰਤ ਹੁਣ ਤੱਕ ਮੌਜੂਦ ਨੇ ਜਿਹੜੀਆਂ ਕਿ ਅਸੀਂ ਮਿਸਾਲਾਂ ਸੈਂਕੜੇ ਦੇ ਸਕਦੇ ਹਾਂ, ਪਰ ਅਸੀਂ ਇਹਨਾਂ ਦੀਆਂ ਮਿਸਾਲਾਂ ਦਿੰਦੇ ਹਾਂ ਜਿਹੜੇ ਰੱਬ ਨੂੰ ਨਹੀਂ ਸੀ ਮੰਨਦੇ ਔਰ ਇਹਨਾਂ ਚੀਜ਼ਾਂ ਨੂੰ ਨਹੀਂ। ਪਰ ਅੰਤ ਕਾਲ ਵੇਲੇ ਇਹੋ ਜਿਹੇ ਡਿਕਟੇਟਰਾਂ ਦਾ ਕੀ ਹਾਲ ਹੋਇਆ, ਔਰ ਉਹਨਾਂ ਦੀ ਇਸ ਵੇਲੇ ਸਾਰੀ ਡਾਕਟਰਾਂ ਨੇ ਡਿਕਲੀਅਰ ਕੀਤਾ ਵੀ ਸਟਾਲਿਨ ਇਹ ਕੰਬ ਰਿਹਾ ਸੀ। ਮੌਤ ਐਸੀ ਚੀਜ਼ ਹੈ, ਇਸ ਕਰਕੇ ਜਮਦੂਤ ਹੈ, ਔਰ ਇਹ ਸਾਰੀਆਂ ਚੀਜ਼ਾਂ ਜੋ ਬਾਣੀ 'ਚ ਲਿਖਿਆ ਇਹ ਕੋਈ ਡੂਮ ਡਰਾਵੇ ਨਹੀਂ ਹੈ, ਨਾ ਕੋਈ ਆਈਡੀਓਲੋਜੀ ਹੈ। ਅਸੀਂ ਸਾਫ਼ ਦੱਸ ਦਈਏ ਜੇ ਅੱਗੇ ਦਾ ਡਰ ਨਾ ਹੋਏਗਾ ਜਾਂ ਮੌਤ ਤੋਂ ਬਾਅਦ ਕੀ ਹੁੰਦਾ ਹੈ, ਜਮਦੂਤ ਆਉਂਦੇ ਆ ਉਸ ਵੇਲੇ ਸਭ ਲਿਜਾਂਦੇ ਆ, ਉਹਨਾਂ ਤੋਂ ਬਚਣ ਦਾ ਤਰੀਕਾ ਦੱਸਿਆ, ਕੋਈ ਉਸ ਵੇਲੇ ਨਾ ਦਰਬ ਨਾ ਬਚਾਉਣਾ ਹੈ, ਦੌਲਤ ਨਾ ਬਚਾਉਣਾ, ਨਾ ਬੱਚਿਆਂ ਨਾ ਬਚਾਉਣਾ, ਕਿਸੇ ਚੀਜ਼ ਨਾਲ ਨਹੀਂ ਉਸ ਵੇਲੇ ਬਚਾਉਣਾ, ਨਾ ਪਾਠਾਂ ਨਾ ਬਚਾਉਣਾ ਹੈ, ਨਾ ਬਾਣੀ ਨਾ ਬਚਾਉਣਾ ਹੈ, ਨਾ ਕੁਛ ਵਧੀਆ ਤੋਂ ਵਧੀਆ ਜੀਵਨ ਬਤੀਤ ਕਰ ਲਓ, ਪਰ ਤੁਹਾਨੂੰ ਆਹ ਜਿਹੜੀ ਕੰਡੀਸ਼ਨ ਹੈ ਮਰਨ ਤੋਂ ਬਾਅਦ ਜਮਾਂ ਤੋਂ ਛੁਟਕਾਰਾ ਨਹੀਂ ਹੈ। ਇਸੇ ਕਰਕੇ ਕਬੀਰ ਸਾਹਿਬ ਨੇ ਕਿਹਾ ਵੀ ਇਸ ਬੰਦੇ ਸਿਰ ਜ਼ੁਲਮ ਹੋਤ ਹੈ, ਜਮ ਨਹੀਂ ਹਟੇ ਗੁਸਾਈ, ਜਮ ਨਹੀਂ ਹਟੇਗਾ, ਕਿਉਂਕਿ ਜਾਮਣਾ ਪੈਣਾ ਹੈ। ਕਬੀਰ ਸਾਹਿਬ ਕਹਿੰਦੇ ਕੀ ਕਰੀਏ, ਐਡਾ ਅਕਾਲ ਪੁਰਖ ਦਿਆਲ ਹੈ, ਉਹਦਾ ਕਰੈਕਟਰ ਵੀ ਐਡਾ ਦਿਆਲ ਹੈ, ਐਡਾ ਮਿਹਰਬਾਨ ਹੈ, ਪਰ ਇੱਕ ਇਨਸਾਨੀਅਤ ਨਾਲ ਜ਼ੁਲਮ ਹੁੰਦਾ ਆਏਗਾ, ਹੁੰਦਾ ਰਿਹਾ ਹੈ, ਗਾਂ ਵੀ ਰਹੇਗਾ। ਵੀ ਉਹਨੇ ਇੱਕ ਜਮਦੂਤ ਬਣਾਏ ਜਿਹੜੇ ਨਹੀਂ ਛੱਡੇ, ਜਮ ਨਹੀਂ ਹਟੇ ਗੁੱਸਾ। ਕਹੋ ਕਿ ਇਸ ਬੰਦੇ ਸਿਰ ਜ਼ੁਲਮ ਹੋਤਾ ਹੈ, ਉਹ ਸ਼ਬਦ ਦਾ ਐਂਡ ਹੈ ਜਿੱਥੇ ਲਿਖਿਆ ਕਾਢੋ ਕਾਢੋ ਹੋਈ ਰੇ ਬੌਰੇ, ਤੁਸੀਂ ਘੜੀ ਨਾ ਰਾਖੇ ਕੋਈ, ਕੀ ਕਰ ਤੂੰ ਰਹਾਉ ਦੀ ਤੁਕ ਹੈ, ਤੂੰ ਰਾਮ ਨਾਮ ਜਪਿਸ। ਰਹਾਉ ਦੀ ਤੁਕ ਚ ਨਾਲ ਲਾ ਗਏ ਵੀ ਰਾਮ ਦਾ ਨਾਮ ਜਪ, ਉਹ ਤੈਨੂੰ ਛੁਡਾ ਸਕਦਾ ਉਸ ਵੇਲੇ। ਇਸ ਕਰਕੇ ਅੰਤ ਕਾਲ ਦਾ ਵੇਲਾ ਸਾਰਿਆਂ ਤੇ ਆਉਣਾ ਹੈ, ਦੁਨੀਆਂ ਦਾ ਭਾਵੇਂ ਕੋਈ ਕਿੱਡੇ ਤੂੰ ਵੱਡੇ ਤੂੰ ਵੱਡਾ ਰਹਿਬਰ ਹੈ, ਵੱਡੇ ਤੋਂ ਵੱਡਾ ਪੈਗੰਬਰ ਹੈ, ਔਲੀਆ ਹੈ, ਹਰ ਇੱਕ ਦਾ ਅੰਤ ਹੋਣਾ ਹੈ। ਲੇਕਿਨ ਇੱਥੇ ਕੰਡੀਸ਼ਨ ਹੈ ਵੀ ਜੇ ਨਾਮ ਜਪ ਗਿਆ ਤੇ ਅੰਤ ਵੇਲੇ ਆਹ ਚੀਜ਼ ਨਾ, ਨਾਮ ਦਾ ਨਾਮ ਜਪਣਾ ਜਪਣਾ ਤੇ ਸਾਰੇ ਟੌਰਾ ਮਾਰ ਦੇਣਗੇ ਸਟੇਜਾਂ ਤੇ ਆਣ ਕੇ, ਸਾਰੇ ਸਾਡੇ ਸਿੱਖੀ ਦੇ ਵਿੱਚ ਸਾਰੇ ਕੀਰਤਨ ਕਰਨ ਵਾਲੇ ਸਾਰੇ ਕਥਾ, ਹਾਂਜੀ ਨਾਮ ਜਪੋ ਬੜੀ ਅੱਛੀ ਚੀਜ਼, ਪਰ ਕੁਛ ਸਾਨੂੰ ਦੱਸਦਾ ਨੀ ਜਪੀਏ ਕਿੱਦਾਂ। ਉਹ ਬਾਣੀ ਨੂੰ ਹੀ ਨਾਮ ਜਪੀ ਜਾਣਾ ਚਾਹੀਦੇ, ਪਾਠ ਕਰਨੇ ਲਈ ਵੀ ਨਾਮ ਜਪਣੇ। ਜੋ ਬਾਣ ਸਿੱਖੀ ਚ ਹੋ ਰਿਹਾ ਕਹਿੰਦੇ ਜੀ ਇਹ ਨਾਮ ਹੀ ਜਪ ਰਹੇ ਹੈ, ਸਾਰੀ ਬਾਣੀ ਦੇ ਪਾਠ ਕਰ ਰਹੇ ਨਾਮ ਜਪਣ। ਉਹ ਜੇ ਇਹ ਸਾਰੀ ਬਾਣੀ ਹੀ ਇੱਥੇ ਤੱਕ ਕਿਤਾਬਾਂ ਲਿਖੀਆਂ ਜਾ ਚੁੱਕੀਆਂ, ਉਹ ਗੁਰਬਾਣੀ ਨਾਮ ਵੀ ਗੁਰਬਾਣੀ ਹੀ ਨਾਮ ਹੈ। ਅਸੀਂ ਕਹਿੰਦੇ ਹਾਂ, ਅਸੀਂ ਇਹ ਨਹੀਂ ਕਹਿੰਦੇ, ਉਹ ਕਹਿੰਦੇ ਤੁਸੀਂ ਕਹਿੰਦੇ ਸ਼ਬਦ ਸਾਰੇ ਸ਼ਬਦ ਹੀ ਆ ਸ਼ਬਦਾਂ ਨੇ ਲਿਖਿਆ, ਅਸੀਂ ਕਹਿੰਦੇ ਹਾਂ ਜਿਹੜਾ ਨਾਮ ਜਪਣਾ ਬਾਬਾ ਨਾਨਕ ਜਿੱਦਾਂ ਉਹਨੇ ਜਪਿਆ ਉਹ ਲਿਖ ਕੇ ਸਾਨੂੰ ਦੇ ਗਿਆ ਵੀ ਇਸ ਤਰ੍ਹਾਂ ਜਪਣਾ ਹੈ, ਔਰ ਇੱਕ ਸ਼ਬਦ ਦੇ ਉੱਤੇ ਭਗਤੀ ਕਰਨੀ ਆ, ਔਰ ਉਹ ਸ਼ਬਦ ਸਾਰੀ ਦੁਨੀਆਂ। ਅਸੀਂ ਤਾਂ ਕਰਕੇ ਗਿਆਨ ਚੱਕਿਆ ਵੀ ਸਾਰੇ ਹੀ ਸਿੱਖੀ ਦੇ ਵਿੱਚ ਸਟੇਜਾਂ ਤੇ ਆਣ ਕੇ ਉਪਦੇਸ਼ ਕਰ ਜਾਣਗੇ ਜੀ ਨਾਮ ਜਪੋ, ਨਾਮ ਜਪਣਾ ਬੜੀ ਚੰਗੀ ਚੀਜ਼, ਦੱਸਦਾ ਕੋਈ ਨੀ ਵੀ ਨਾਮ ਬਾਣੀ ਦੇ ਹਿਸਾਬ ਨਾਲ ਜਪਣਾ ਕਿੱਦਾਂ।
ਤੋ ਬਾਬੇ ਨਾਨਕ ਨੇ ਕਲੀਅਰ ਕਰ ਦਿੱਤਾ ਹੈ ਵੀ ਇੱਕ
ਆਖ ਸ਼ਬਦ ਪਾਖ ਆਰਦ ਯੋਰਦ ਦੇਨ ਰਾਤੇ।
ਇਹ ਹੈ ਗੁਰਮੁਖ ਸਿਸਟਮ, ਗੁਰਮੁਖੇ ਲਫ਼ਜ਼ ਆਏਗਾ ਹਮੇਸ਼ਾ, ਦੋ ਤਿੰਨ ਵਾਰੀ ਚਾਰ ਵਾਰੀ ਸਿਰਫ ਗੁਰਮੁਖ ਨਾਮ ਆਇਆ ਹੈ ਨਾਉਨ, ਪਰ ਜਿੱਥੇ ਗੁਰਮੁਖੇ ਆਏਗਾ ਸਦਾ ਖੱਖੇ ਨੂੰ ਸਿਆਰੀ। ਇਹ ਹੈ ਸਿਸਟਮ, ਇਹ ਕੋਈ ਕਾਲੀ ਪੱਗ ਮੇਰੇ ਅਰਗਾ ਬੰਨ ਕੇ ਪੀਲੀ 50 ਲਾ ਕੇ ਗਾਤਰਾ ਗਲ ਚ ਪਾ ਕੇ ਕੋਈ ਗੁਰਮੁਖ ਬੰਦਾ ਨਹੀਂ ਹੈ, ਗੁਰਮੁਖ ਸਿਸਟਮ ਹੈ। ਗੁਰਮੁਖੇ ਸਦਾ ਆਏਗਾ ਵੀ ਇਸ ਚੈਨਲ ਚ ਜਿੰਨੀ ਚਿਕਰ ਨਹੀਂ ਤੂੰ ਪਏਗਾ ਉਨ ਤਿਕਰ ਤੂੰ ਗੁਰਮੁਖ ਸਿਸਟਮ ਤੋਂ ਬਾਹਰ ਹੈ। ਉਹਦੇ ਲਈ ਬਾਬਾ ਨਾਨਕ ਲਿਖਦਾ ਜੇ ਮਨ ਮੁਖੇ ਕਰੇ ਤੇ ਦੁੱਖ ਪਾਵੇਂ ਗੁਰਮੁਖੇ ਮਿਲੇ ਵਡਾਈ। ਜਿੰਨੇ ਵੀ ਦੁਨੀਆਂ ਦੇ ਤੂੰ ਕੰਮ ਕਰਦਾ ਜੇ ਮਨ ਦੇ ਆਖੇ ਲੱਗ ਕੇ ਕਰਦਾ ਹੈ ਤੈਨੂੰ ਦੁੱਖ ਮਿਲੇ, ਜੇ ਗੁਰੂ ਦੀ ਆਖੇ ਲੱਗ ਕੇ ਕਰਦਾ ਗੁਰੂ ਦੇ ਥਰੂ ਉਸ ਚੈਨਲ ਚ ਗੁਰਮੁਖੇ ਮਿਲੇ ਵਡਾਈ। ਦੋਹੇ ਤੇ ਮਨ ਦੇ ਹਿੱਸੇ, ਅਸੀਂ ਗੁਰਮੁਖ ਹਿੱਸਾ ਮਾਰਿਆ ਪਿਆ ਸਾਡਾ ਅੰਦਰ, ਉਹ ਬੋਲ ਨਹੀਂ ਸਕਦਾ, ਸਾਡਾ ਮਨਮੁਖ ਹਿੱਸਾ ਤਕੜਾ ਅੰਦਰ। ਇਸੇ ਕਰਕੇ ਮਹਾਰਾਜ ਨੇ ਲਾਈਨ ਦਿੱਤੀ ਨਾਮ ਨਾ ਜਪੇ ਤਾਂ ਆਤਮ ਘਾਤੀ, ਅਸੀਂ ਉਹਦਾ ਉਹਨੂੰ ਕਤਲ ਕੀਤਾ ਉਸ ਹਿੱਸੇ ਨੂੰ, ਉਹ ਅੰਦਰੋਂ ਬੋਲ ਨਹੀਂ ਸਕਦਾ। ਤਾਂ ਮਹਾਰਾਜ ਲਿਖਿਆ ਨਾਮ ਨਾ ਜਪੇ ਤਾਂ ਆਤਮ ਘਾਤੀ। ਇਸ ਕਰਕੇ ਉਸ ਹਿੱਸੇ ਨੂੰ ਤਕੜਾ ਕਰਨ ਲਈ ਸਾਨੂੰ ਨਾਮ ਜਪਣਾ ਪੈਣਾ ਹੈ, ਔਰ ਨਾਮ ਵੀ ਅਰਧਾ ਉਰਦੀ ਇਨਹੇਲ ਐਕਸਹੇਲ ਦੇ ਨਾਲ ਜਿੱਦਾਂ ਬਾਬਾ ਨਾਨਕ ਲਿਖਦਾ ਉੱਦਾਂ ਜਪਣਾ ਹੈ। ਔਰ ਇਹਦੇ ਵਿੱਚ ਇੱਕ ਲਫ਼ਜ਼ ਆ ਰਿਹਾ ਹੈ ਹੁਣੇ ਦਿਨ ਰਾਤੀ, ਇਹ ਕਦੀ ਨਾ ਸਮਝੋ ਵੀ ਐਟ ਏ ਸਟ੍ਰੈਚ ਲਿਖੇ ਆ ਵੀ ਦਿਨ ਰਾਤ ਹੀ ਜਪੀ ਜਾਣਾ, ਦੈਟ ਇਜ਼ ਇੰਪੋਸੀਬਲ। ਇਹ ਸਾਰੇ ਈਡੀਅਮ ਨੇ, ਬਾਣੀ 'ਚ ਮੁਹਾਵਰੇ ਨੇ। ਇੱਥੇ ਹੁਣ ਗੁਰਮੁਖੇ ਨਾਮ ਜਪੋ ਦਿਨ ਰਾਤੀ, ਦਿਨ ਰਾਤ ਤਾਂ ਹੀ ਜਪ ਨਹੀਂ ਸਕਦੇ। ਅੱਜ ਤਾਂ ਮਹਾਰਾਜ ਦਾ ਹੁਕਮ ਹੈ ਘਾ ਲਿਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣਿਆ, ਅਸੀਂ ਕੰਮਕਾਰ ਵੀ ਕਰਨਾ ਸੌਣਾ ਵੀ ਹੈ ਸਭ ਕੁਛ ਕਰਨਾ, ਦਿਨ ਰਾਤੀ ਕਿਸ ਤਰ੍ਹਾਂ ਹੁਕਮ ਕਮਾਈਏ। ਦਿਨ ਰਾਤੀ ਈਡੀਅਮ ਹੈ, ਜਿੱਦਾਂ ਕਿਸੇ ਕੋਲ ਕੋਈ ਚਲੇ ਜਾਏ, ਅਗਲਾ ਕਿਸੇ ਕੰਮ ਨੂੰ ਜੁਟਿਆ ਹੋਏ ਤੇ ਜਿਹੜਾ ਬਾਹਰੋਂ ਬੰਦਾ ਆਉਂਦਾ ਉਹ ਕਹਿੰਦਾ ਯਾਰ ਤੂੰ ਦਿਨ ਰਾਤ ਇਹੋ ਕੰਮ ਕਰਦਾ ਰਹਿੰਦਾ, ਤੈਨੂੰ ਹੋਰ ਕਿਸੇ ਚ ਦੇ ਨੀ, ਏਦਾਂ ਈਡੀਅਮ ਨੇ, ਤੈਨੂੰ ਤੂੰ ਦਿਨ ਰਾਤ ਇਹੋ ਕੰਮ ਕਰਦਾ ਰਹਿੰਦਾ। ਇੱਕ ਕਿਸਮ ਦੀ ਸਾਡੀ ਮਾਂ ਬੋਲੀ ਪੰਜਾਬੀ ਦੇ ਵਿੱਚ ਈਡੀਅਮ ਨੇ, ਮੁਹਾਵਰੇ ਹੈ, ਸਾਡੀ ਕਹਾਵਤ ਹੈ। ਇਸ ਕਰਕੇ ਡਰਨਾ ਨਹੀਂ ਹੈ, ਦਿਨ ਰਾਤ ਦਾ ਮਤਲਬ ਹੈ ਜ਼ਿਆਦਾ ਤੋਂ ਜ਼ਿਆਦਾ ਟਾਈਮ ਅਸੀਂ ਇੱਧਰ ਦੇਣਾ। ਇੱਕ ਤੇ ਅਸੀਂ ਆਹ ਕਰ ਦਈਏ, ਪਹਿਲਾਂ ਸਾਡੇ ਵੀ ਚੈਂਟਰ ਚੱਕੇ ਗਏ ਸੀ ਵੀ ਮਹਾਰਾਜ ਦਾ ਹੁਕਮ ਕਿੱਦਾਂ ਕਮਾਈਏ, ਦਿਨ ਰਾਤ ਤੇ ਕਿੱਦਾਂ ਜਪ ਸਕਦੇ ਹਾਂ। ਇਸ ਕਰਕੇ ਦਿਨ ਰਾਤ ਮੁਹਾਵਰੇ ਹੈ, ਬਹੁਤ ਸਾਰੇ ਈਡੀਅਮ ਹੋਣਗੇ ਜਿਹੜੇ ਅਸੀਂ ਕਲੀਅਰ ਕਰੀ ਚੱਲਾਂਗੇ। ਇਹ ਸਾਡੀ ਬੋਲੀ ਦੀ ਵਿਲੱਖਣਤਾ ਹੈ। ਤੋ ਅਸੀਂ ਜਿਹੜਾ ਨਾਮ ਜਪਣਾ ਅਰਧ ਉਰਧ ਅਭਿਆਸ ਦਾ, ਦਿਨ ਰਾਤ ਦਾ ਮਤਲਬ ਹੈ ਜ਼ਿਆਦਾ ਤੋਂ ਜ਼ਿਆਦਾ ਟਾਈਮ ਇਹਨੂੰ ਦਿਓ, ਇਹ ਅੰਤ ਵੇਲੇ ਸਾਡੇ ਸਹਾਈ ਹੋਏਗਾ।
ਗੁਰਮੁਖੇ ਨਾ ਜਪਹੋ ਦਿਨ ਰਾਤੀ ਅੰਤ ਕਾਲੇ ਨਹਿ ਲਾਗੈ ਪੀਰ।
ਕਈ ਕਹਿੰਦੇ ਜੀ ਇਹ ਨਾਮ ਜਪਿਆ ਸਾਨੂੰ ਕੁਛ ਹੋਇਆ ਤੇ ਹੈ ਨੀ, ਸਾਨੂੰ ਕੀ, ਸਾਨੂੰ ਫਾਇਦਾ ਕੀ ਹੈ, ਨਪੀ ਜਾਂਦੇ ਹਾਂ, ਜਪ ਹੁੰਦਾ ਨੀ, ਜਾਪੀ ਪਰ ਹੁਕਮ ਹੈ, ਪਰ ਇਹਦਾ ਸਾਨੂੰ ਫਾਇਦਾ ਦਿਸਦਾ ਨੀ। ਇਹਦਾ ਫਾਇਦਾ ਹੈ ਸਾਡਾ ਕ੍ਰੈਡਿਟ ਬਣ ਰਿਹਾ। ਪ੍ਰਭ ਕਾ ਲਿਆ ਕਿਸੇ ਕਾ ਇੱਕ ਤਿਲ ਨਾ ਗੁਆਏ, ਜਿੰਨੇ ਵੀ ਨਾਮ ਦਾ ਪਰਮੇਸ਼ਰ ਦਾ ਨਾਮ ਮੂੰਹ ਨਾਲ ਜਪ ਲਿਆ ਹੈ ਉਹਦਾ ਕ੍ਰੈਡਿਟ ਬਣ ਗਿਆ। ਅਸੀਂ ਇੱਥੇ ਸਾਰਾ ਕੀ ਕਰਦੇ ਹਾਂ, ਕ੍ਰੈਡਿਟ ਬਣਾਉਣੇ। ਉਹ ਜਿਹੜਾ ਕ੍ਰੈਡਿਟ ਹੈ ਉਹ ਹੀ ਅੰਤ ਵੇਲੇ ਆਣ ਕੇ ਪੁੱਕਰਦਾ ਹੈ। ਸਾਥ ਨਾ ਚੱਲ ਹੈ ਲੱਖ ਕਰੋੜ ਹੈ, ਲੱਖਾਂ ਕਰੋੜਾਂ ਦੀ ਬਿਜ਼ਨਸ ਕਰਕੇ ਇਕੱਠੇ ਕਰ ਲਓ, ਸਾਥ ਨਾ ਚੱਲ ਹੈ ਲੱਖ ਕਰੋੜ ਹੈ, ਪ੍ਰਭ ਜੀ ਕੋ ਨਾਮ ਅੰਤ ਪੁੱਕਰੋੜ ਹੈ, ਉਸ ਲਈ ਉਹ ਬੋੜਦਾ ਹੈ, ਤੁਕਾ ਹੈ। ਸਾਥ ਨਾ ਚੱਲੇ ਬਿਨ ਭਜਨ ਬਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨਸਾਰ। ਕਿਉਂ? ਕਿਉਂਕਿ ਅੰਤ ਵੇਲੇ ਜਿੰਨਾ ਜਪਿਆ ਹੁੰਦਾ ਨਾ ਕ੍ਰੈਡਿਟ ਤੁਹਾਡਾ, ਉਸ ਵੇਲੇ ਆਣ ਕੇ ਬੋੜ ਦੌਰ ਤੋਂ ਸੁਖੀ ਹੋ ਜਾਂਦੇ, ਅੰਤਕਾਲ ਸੌਖਾ ਹੋ ਜਾਂਦਾ। ਔਰ ਉਹੀ ਆਹ ਲਾਈਨ ਲਾਈਨ ਕਹਿੰਦੀ ਹੈ, ਸੋ ਐਸਾ ਹਰੇ ਨਾਮ ਜਪੀਐ ਮਨ ਮੇ ਜੋ ਅੰਤੀ ਔਸਰੇ ਲੈ ਛੜਾਏ, ਜੋ ਅੰਤੀ ਔਸਰੇ ਲੈ ਛੜਾਏ, ਜੋ ਅੰਤੀ ਔਸਰੇ ਲੈ ਛੜਾਏ। ਭਾਵੇਂ ਤੈਨੂੰ ਅੰਦਰ ਸਪਿਰਚੁਅਲ ਕੁਛ ਪ੍ਰਾਪਤੀ ਹੋਵੇ ਨਾ ਹੋਵੇ, ਪਰ ਤੇਰਾ ਕ੍ਰੈਡਿਟ ਬਣ ਰਿਹਾ ਹੈ। ਜਿੰਨਾ ਕ੍ਰੈਡਿਟ ਬਣਾ ਲੇਗਾ ਉਨਾ ਉਹ ਐਸਾ ਇਨਸਾਫ ਹੈ, ਐਸਾ ਉਹ ਦਿਆਲੂ ਹੈ, ਉਹ ਪ੍ਰਭ ਕਾ ਲਿਆ ਕਿਸੇ ਕਾ ਇੱਕ ਤਿਲ ਨਾ ਗੁਆਏ, ਇੱਕ ਤਿਲ ਜਿੰਨਾ ਨਹੀਂ ਗਵਾਉਂਦਾ। ਇੱਕ ਵਾਰੀ ਵੀ ਤੂੰ ਕਹਿਤਾ ਜਿਹੜੇ ਸਾਨੂੰ ਇਹ ਜਿਹੜੇ ਵੱਡੇ ਕੰਪਿਊਟਰ ਦਿੱਤੇ ਹੈ ਉਹਦਾ ਫਿਰ ਕਿੱਡਾ ਕੁ ਕੰਪਿਊਟਰ ਹੈ, ਉੱਧਰ ਤੂੰ ਵਾਹਗੁਰੂ ਕਿਹਾ ਨੇ ਤੇ ਉੱਥੇ ਚੜਿਆ, ਤੁਹਾਡਾ ਕ੍ਰੈਡਿਟ ਬਣ ਰਿਹਾ, ਔਰ ਉਹ ਬਾਹਰ ਨਹੀਂ ਆਇਆ, ਉਹ ਸਾਡੇ ਅੰਦਰ ਹੀ ਫਿੱਟ ਕੀਤਾ ਉਹਨੇ, ਕਿਉਂਕਿ ਉਹ ਅੰਦਰ ਹੈ, ਉਹਦਾ ਹੈਡਕੁਆਟਰ ਅੰਦਰ ਹੈ, ਇਸੇ ਕਰਕੇ ਉਹਨੂੰ ਅੰਤਰ ਜਾਮੀ ਕਹਿੰਦੇ। ਉਹਦਾ ਜਾਮ ਰੱਬ ਬਾਹਰ ਨਹੀਂ ਹੈ ਕਿਤੇ, ਉਹ ਐਸਾ ਗਿਆਨ ਹੈ, ਉਹ ਕਹਿੰਦਾ ਤੂੰ ਬਾਹਰ ਢੂੰਡਣ ਡਿਆ, ਉਹਦਾ ਹੈਡਕੁਆਟਰ ਤੇਰੇ ਅੰਦਰ, ਇਸ ਕਰਕੇ ਉਹ ਅੰਦਰ ਹੀ ਹੈ, ਅੰਦਰ ਹੀ ਸਭ ਕੁਛ ਹੁੰਦਾ ਹੈ, ਇਸ ਕਰਕੇ ਉਹ ਕ੍ਰੈਡਿਟ ਬਣਦਾ ਹੈ। ਇਸ ਕਰਕੇ ਨਾਮ ਜਪਣ ਵਾਲਿਆਂ ਨੂੰ ਫਾਇਦਾ ਹੀ ਫਾਇਦਾ ਹੈ, ਜਿਹੜਾ ਨਾਮ ਨਹੀਂ ਜਪਦਾ ਇਸ ਪਟੜੀ ਤੇ ਨਹੀਂ ਆਇਆ, ਉਹ ਇਸ ਗਿਆਨ ਦੀ ਵੈਲਿਊ ਨਹੀਂ ਸਮਝ ਸਕਦਾ। ਇਸ ਕਰਕੇ ਅਸੀਂ ਰਹਾਉ ਦੀ ਤੁਕ ਚੱਕ ਰਹੇ ਹਾਂ,
ਇਨ ਬਿਦੇ ਪਾਸਾ ਢਾਲੋ ਵੀਰ, ਇਨਹੇ ਬਿਦੇ ਪਾਸਾ ਢਾਲੋ ਵੀਰ, ਗੁਰਮੁਖੇ ਨਾ।
ਦੇਖ ਲੋ ਉੱਤੇ ਦੇਖਣਾ ਕਿਹਦਾ ਸ਼ਬਦ ਹੈ, ਇਹ ਕਿਹਦਾ ਸ਼ਬਦ ਹੈ, ਮਹੱਲੇ ਪੰਜਵੇਂ ਦਾ ਜਿਹਨੇ ਸੁਖਮਣੀ ਸਾਹਿਬ ਬਣਾਇਆ, ਜਿਹਨੇ ਸਭ ਤੋਂ ਜ਼ਿਆਦਾ ਸ਼ਬਦ ਲਿਖੇ ਹੈ, ਮਹੱਲਾ ਪੰਜਵਾਂ ਹੈ। ਸ਼ਬਦ ਚ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਮੇਰੇ ਸੁਖਮਣੀ ਸਾਹਿਬ ਦਾ ਪਾਠ ਕਰੋ, ਜਿਹੜੇ ਇਹਨਾਂ ਨੇ ਸੰਤ ਡਮੀਆਂ ਜਾਂ ਸਾਰੇ ਲੋਕਾਂ ਨਾਲ ਸਾਨੂੰ ਬ੍ਰੇਨ ਵਾਸ਼ ਆਊਟ ਕਰ ਦਿੱਤੇ ਕਿ ਇੱਕ ਸੁਖਮਣੀ ਸਾਹਿਬ ਦਾ ਪਾਠ ਕਰ ਲਓ ਐਡਾ ਲੰਮਾ, ਤੁਹਾਡੇ ਸਾਰੇ ਦਿਨ ਦੇ ਜਿਹੜੇ ਸਵਾਸ ਉਹ ਲੇਖੇ ਲੱਗ ਜਾਣਗੇ। ਇਹ ਤੁਸੀਂ ਕਹਿੰਦੇ ਹੋ ਸਾਰੀ ਸਾਰੇ ਦਿਹਾੜੀ ਦੇ ਜਿਹੜੇ ਸਵਾਸ ਤੁਸੀਂ ਲੈਂਦੇ ਹੈ ਇਹਦੇ ਚ ਇੰਨੀਆਂ ਲਾਈਨਾਂ ਪਾਠ ਦੇ ਵਿੱਚ, ਤੁਹਾਡੇ ਸਾਰੇ ਸਾਰੇ ਦਿਨ ਦੇ ਸਵਾਸ ਲਿਖੇ ਲੱਗ ਜਾਂਦੇ, ਲਿਖੇ ਪਏ ਇਹਨਾਂ ਦੀਆਂ ਕਿਤਾਬਾਂ ਸੰਤ ਡੰਮੀਆਂ ਦੀਆਂ, ਔਰ ਸੁਖਮਨੀ ਸਾਹਿਬ ਦੀਆਂ ਸੁਸਾਇਟੀਆਂ, ਸੁਖਮਨੀ ਸਾਹਿਬ ਸਾਰਾ ਪਾਠ ਹੀ ਕਰੀ ਜਾਂਦੇ ਹੈ, ਉਹਦਾ ਰਾਈਟਰ ਤੇ ਕਹਿ ਰਿਹਾ ਹੈ
ਗੁਰਮੁਖੇ ਨਾਮ ਜਪੋ ਦਿਨ ਰਾਤੀ।
ਹੁਣ ਇੱਥੇ ਕੋਈ ਜੀ ਹੋਸ਼ ਇਨਸਾਨ ਲੌਜਿਕ ਸਮਝ ਸਕਦਾ ਹੈ ਵੀ ਜਿਹੜਾ ਮਹੱਲਾ ਰਾਈਟਰ ਹੈ ਉਹ ਤੇ ਕਹਿ ਰਿਹਾ ਨਾਮ ਜਪਣਾ, ਅਸੀਂ ਕਿਹੜੀ ਅਥਾਰਿਟੀ ਨਾ ਪਾਠ ਕਰਨੇ? 23 ਤੁਕਾਂ ਪਾਠ ਦੇ ਅਗੇਂਸਟ ਹੈ ਸਾਰੇ ਪਾਠ, ਸਾਰੇ ਸਾਡੇ ਗਿਆਨ ਚ 23 ਤੁਕਾਂ ਪਾਠ ਦੇ ਅਗੇਂਸਟ ਹੈ, ਔਰ ਇੱਕ ਤੁਕ ਵੀ ਰਿਕਮੈਂਡੇਸ਼ਨ ਨਹੀਂ ਹੈ ਪਾਠ, ਫਿਰ ਵੀ ਦੁਨੀਆ ਨਾਲ ਸਮਝੇ ਤਾਂ ਅਸੀਂ ਤੇ ਸੱਚਾਈ ਬੁਲੰਦ ਕਰ ਦਿੱਤੀ ਹੈ ਵੀ ਸਾਡੇ ਨਾਲ ਕੋਈ ਆਣ ਕੇ ਦੱਸ ਦੇ, ਇੱਕ ਤੁਕ ਕੱਢ ਕੇ ਲਿਆ ਦੇ ਵੀ ਪਾਠ ਦੀ ਰਿਕਮੈਂਡੇਸ਼ਨ ਹੀ ਲਿਖਿਆ ਹੈ, ਅਸੀਂ ਪਾਠ ਕਰਨਾ ਸ਼ੁਰੂ ਕਰ ਦਾਂਗੇ, ਨਾਮ ਜਪਣਾ ਹਟ ਜਾਵਾਂਗੇ। ਕਿਉਂ? ਸਾਰਾ ਕੰਪਿਊਟਰਾਈਜ਼ ਗਿਆਨ ਹੋ ਚੁੱਕਾ ਹੈ, ਕੋਈ ਹੁਣ ਧੋਖਾ ਨਹੀਂ ਕਿਸੇ ਕੋਲ, ਅਸੀਂ ਕੋ ਐਸੀ ਗੱਲਾਂ ਨਹੀਂ ਕਹਿ ਰਹੇ ਵੀ ਹਵਾ ਚ ਅਸੀਂ ਜੰਪ ਉਦਾਂ, ਆਈਡੀਓਲੋਜੀ ਨਹੀਂ ਹੈ। 23-24 ਤੁਕਾਂ ਇਹਦੇ ਅਗੇਂਸਟ ਹੈ ਵੀ ਇਹ ਬਾਹਮਣਵਾਦ ਆ, ਉਹ ਪਾਠ ਕਰਦੇ ਸੀ, ਉਹ ਆਪਣੀਆਂ ਬਾਣੀਆਂ ਦਾ ਸਾਰਾ ਕੁਛ ਗ੍ਰੰਥਾਂ ਦਾ ਇੱਦਾਂ ਪਾਠ ਕਰਦੇ। ਸਾਡੇ ਲਈ ਹੁਕਮ ਹੈ ਵੀ ਪੜਿਆ ਨਾਹੀਂ ਭੇਦ ਬੁੱਝਿਆ ਪਾਵਣਾ, ਇਹ ਜਿਹੜਾ ਸਾਡਾ ਗਿਆਨ ਹੈ ਇਹ ਪੜਨ ਲਈ ਨਹੀਂ ਹੈ, ਇਹਨੂੰ ਪੜੋ ਪਰ ਕਿਸੇ ਮੇਜਰਿੰਗ ਸਟਿਕ ਨਾ ਪੜੋ, ਇਹਦੇ ਚ ਬੁੱਝਣਾ ਅਸੀਂ ਵੀ ਕੀ ਕਹਿ ਰਿਹਾ ਹੈ। ਇਸ ਕਰਕੇ ਜਿਹੜਾ ਪਾਠ ਕਰਨਾ ਹੈ ਇਹ ਚ ਅਗੇਂਸਟ 23 ਤੁਕਾਂ, ਔਰ ਇੱਕ ਵੀ ਤੋਕੇ ਦੇ ਰਿਕਮੈਂਡੇਸ਼ਨ ਲਈ ਅਸੀਂ ਇੱਥੋਂ ਕਿ ਜ਼ਿਆਦਾ ਨਹੀਂ ਕਹਿ ਸਕਦੇ। ਇਸ ਕਰਕੇ ਜਿਹੜਾ ਆਹ ਸੁਖਮਨੀ ਸਾਹਿਬ ਦਾ ਰਾਈਟਰ ਹੀ ਲਿਖ ਰਿਹਾ ਵੀ ਦਿਨ ਰਾਤ ਤੁਸੀਂ ਆਹ ਪਾਠ ਸੁਖਮਨੀ ਸਾਹਿਬ ਦੇ ਐਡੇ ਲੰਮੇ ਪਾਠ ਨੇ ਕਰਨੇ, ਕੀ ਕਰਨਾ ਹੈ?
ਗੁਰਮੁਖੇ ਨਾਮ ਜਪੋ ਦਿਨ ਰਾਤੀ ਅੰਤ ਕਾਲੇ ਨਹਿ ਲਾਗੇ ਪੀਰ ਰਹਾਓ।
ਰਹਾਓ ਨਾਲ ਬੋਲਣਾ ਹੈ।
ਇਨਹਿਂ ਬਿਦੇ ਪਾਸਾ ਟਾਲੋ ਵੀਰ, ਇਨਹਿਂ ਬਿਦੇ ਪਾਸਾ ਟਾਲੋ ਵੀਰ।
ਇੱਕ ਤੇ ਇਨਨ ਬਿਦ ਨੀ, ਇਨ ਨੀ ਪੜਨਾ, ਨੰਨੇ ਦੇ ਥੱਲੇ ਹਲੰਤ ਹੈ, ਛੋਟਾ ਹਾਹਾ ਹੈ, ਇਨਹਿਂ ਇਨ ਪੜਾਂਗੇ ਗਲਤ ਪੜਾਂਗੇ, ਇਨ ਬਿਦੇ ਪਾਸਾ ਨਹੀਂ ਹੈ, ਹੈ ਇਨਹੇ ਨੰਨੇ ਦੇ ਥੱਲੇ ਕਈ ਲਫ਼ਜ਼ਾਂ ਦੇ ਥੱਲੇ ਹਲੰਤ ਹੋਏਗਾ, ਹਲੰਤ ਮੈਨੇ ਛੋਟਾ ਹਾਹਾ, ਇਹਨੂੰ ਵੀ ਉਠਾਲਣਾ ਹੈ, ਇਹਨੂੰ ਇਨਹੇ ਪੜਨਾ ਹੈ। ਫਿਰ ਇਸ ਵਿਧੀ ਨਾਲ ਪਾਸਾ ਕੀ ਹੋਇਆ? ਪਾਸਾ ਅਸੀਂ ਛੇਤੀ ਨਾ ਸਮਝ ਆ ਦਈਏ ਵੀ ਅੱਜ ਕੱਲ ਮਹਾਂਭਾਰਤ ਦੀਆਂ ਮੂਵੀਆਂ ਸਭ ਦੇਖ ਰਹੀਆਂ ਲੋਕਾਂ ਨੇ, ਉਹਦੇ ਵਿੱਚ ਉਹ ਜਿਹੜਾ ਸ਼ੁਕਨੀ ਮਾਮਾ ਹੈ ਨਾ, ਉਹ ਜਿਹੜਾ ਹੈ ਫੂਕ ਮਾਰ ਕੇ ਚਿੱਟੀ ਜੀ ਟਾਹਣੀ ਹੈ ਮਲ ਕੇ ਸ਼ੁਕਨੀ ਮਾਮਾ ਐ ਸੁੱਟਦਾ, ਉਹਨੂੰ ਪਾਸਾ ਕਹਿੰਦੇ। ਮੇਰੇ ਖਿਆਲ ਸਾਰੇ ਸਮਝਣਗੇ ਇਹ ਜੂਏ ਦਾ ਉਹ ਹਥਿਆਰ ਹੈ ਜਿਹਦੇ ਤੇ ਟਾਹਣੀਆਂ ਲਿਖੀਆਂ ਮਣਕਣੇ ਜੇ ਹੁੰਦੇ ਉਹ ਜਿੰਨਾ ਸੁੱਟਦੇ 12 ਦਾਣੇ 20 ਦਾਣੇ 10 ਦਾਣੇ ਇੰਨੇ ਦਾਣੇ ਚਾਹੀਦੇ, ਦੁਰਯੋਧਨ ਕਹਿੰਦਾ ਇੰਨੇ ਚਾਹੀਦੇ, ਉਹ ਕਹਿੰਦਾ ਇੰਨੇ ਲੈ, ਉਹ ਫਿਰ ਹੱਥ ਚ ਮਲਦਾ ਹੈ ਉਹ ਸ਼ੁਕਰੀ ਮਾਮਾ ਪਾਸਾ ਸੁੱਟਦਾ ਉਹ ਪਾਸਾ। ਜਿੰਨੀ ਚਿੱਕਰ ਸ਼ਬਦ ਦੀ ਬੈਗ ਇਹ ਕਿਉਂ ਲਿਖਿਆ? ਔਰ ਫਿਰ ਵੀਰ ਦਾ ਲਫ਼ਜ਼ ਹੈ, ਇਹਨਾਂ ਕਰਮ ਕਾਂਡੀਆਂ ਲਈ ਅਸੀਂ ਪੰਜਾਂ ਪਾਂਡਵਾਂ ਨੂੰ ਲਿਖਿਆ ਵੀ ਤੁਸੀਂ ਕਾਹਦੇ ਐਡੇ ਵੱਡੇ ਵੀਰ ਹੋ, ਦੁਨੀਆਂ ਚ ਸਭ ਤੋਂ ਵੱਡੇ 5 ਪਾਂਡਵ ਬਹਾਦਰ ਮਸ਼ਹੂਰ ਸੀ, ਕਹਿੰਦੇ ਤੁਸੀਂ ਕਾਹਦੇ ਬਹਾਦਰ? ਕਹਿੰਦਾ ਉਹ ਤੁਹਾਨੂੰ ਮੈਂ ਪਾਸਾ ਸੁੱਟਣ ਦੀ ਜਾਚ ਦੱਸਾਂ। ਮਹੱਲਾ ਪੰਜਵਾਂ ਕਹਿੰਦਾ ਜੂਆ ਮਤ ਖੇਡ, ਉਹ ਐਸਾ ਉਹਨਾਂ ਨੇ ਜੂਆ ਖੇਡ ਲਿਆ ਰਾਜ ਵੀ ਹਾਰ ਗਏ, ਆਪਣੀ ਜਨਾਨੀ ਵੀ ਹਾਰ ਗਏ, ਦ੍ਰੋਪਦੀ ਵੀ ਹਾਰ ਗਏ, ਹਾਰੇ ਨਹੀਂ ਹੈ, ਔਰ ਇਸੇ ਆ ਪਾਸੇ ਦੀ ਬਰਕਤ ਸੀ। ਇਸੇ ਕਰਕੇ ਮਹਾਰਾਜ ਨਾ ਬਾਬੇ ਨਾਨਕ ਨਾ ਸਭ ਤੋਂ ਪਹਿਲਾਂ ਆਪਣੀ ਆਸਾ ਦੀ ਵਾਰ 'ਚ ਇਹਦਾ ਨਾਂ ਦਿੱਤਾ। ਜਿਉਂ ਸਾਹਿਬ ਨਾਲੇ ਜੇ ਤੇਰੇ ਨਾਲ ਰੱਬ ਹੈ ਨਾ, ਤੂੰ ਸ਼ਤਰੰਜ ਦੀ ਖੇਡ, ਇੱਕ ਕਿਸਮ ਦੀ ਜ਼ਿੰਦਗੀ ਦੀ ਖੇਡ ਨੂੰ ਸ਼ਤਰੰਜ ਦੀ ਖੇਡ ਕਿਹਾ। ਜਿਉਂ ਸਾਹਿਬ ਨਾਲੇ ਨਾ ਹਾਰੀਏ ਤੇ ਵੇਹਾ ਪਾਸਾ ਢਾਲੀਏ, ਕਿਸ ਲਾਹੇ ਉੱਪਰ ਢਾਲੀ ਪਾਸਾ। ਬਾਬਾ ਨਾਨਕ ਕਹਿੰਦਾ ਜੇ ਤੇਰੇ ਨਾਲ ਸਾਹਿਬ ਹੈ ਤੂੰ ਨੀ ਕਦੀ ਜ਼ਿੰਦਗੀ ਦੀ ਖੇਲ ਹਾਰ ਸਕਦਾ। ਜਿਉਂ ਸਾਹਿਬ ਨਾਲੇ ਤੇ ਵੇਹਾ ਪਾਸਾ ਢਾਲੀਏ, ਇਹੋ ਜਿਹਾ ਪਚਾਲ ਕਿਉਂ ਨੀ ਖੇਡਦਾ ਖੇਡਦਾ ਤੂੰ ਜਿਹਦੇ ਨਾਲ ਤੇਰੇ ਨਾਲ ਅੰਦਰ ਰੱਬ ਹੋ ਜਾਏ ਤੇਰੇ ਵੱਲ ਜਿਉਂ ਸਾਹਿਬ ਨਾਲੇ ਤੇ ਵਿਆਹ ਪਾਸਾ ਟਾਲੀਏ ਇਹੋ ਜਿਹਾ ਸ਼ਤਰੰਜ ਦੀ ਬਾਜੀ ਖੇਡ ਪਾਸਾ ਸੁੱਟ ਵੀ ਰੱਬ ਤੇਰੇ ਵੱਲ ਆ ਜਾਏ ਜਿਹਦੇ ਵੱਲ ਰੱਬ ਹੋ ਜਾਏ ਉਹਨੂੰ ਕੌਣ ਹਰਾ ਸਕਦਾ ਜਿਉਂ ਸਾਹਿਬ ਨਾਲੇ ਜੇ ਤਾਂ ਸੇਵਿਆ ਸੁੱਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਾਕਾਲ ਬੁਰੀ ਕਿਉਂ ਘਾਲੀਏ ਮੰਦਾ ਮੁਗਲ ਨਾ ਕੀਚੇ ਦੇ ਲੰਮੀ ਨਜ਼ਰ ਨਿਹਾਲੀਏ ਜਿਉਂ ਜਿਉਂ ਸਾਹਿਬ ਨਾਲੇ ਨਾ ਹਾਰੀਏ ਤੇ ਵਿਆਹ ਪਾਸਾ ਟਾਲੀਏ ਤੇ ਕਿਛ ਲਾਹੇ ਉੱਪਰ ਕਾਲੀਏ ਇਸ ਕਰਕੇ ਜੂਆ ਹੀ ਖੇਡਣਾ ਇੱਥੇ ਅਸੀਂ ਉਹ ਵੀ ਚੀਜ਼ ਨਾਲ ਨਾਲ ਦੱਸ ਦਈਏ ਵੀ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇਹਨਾਂ ਨੇ ਭਾਈ ਵੀਰ ਸਿੰਘ ਆਪਣੀਆਂ ਕਹਾਣੀਆਂ ਚਮਤਕਾਰ ਦੇ ਵਿੱਚ ਸ਼ਤਰੰਜ ਖੜਾ ਤਾ ਕਾਲਖਾ ਦੀ ਰਿਸ਼ੀ ਦੀ ਕਹਾਣੀ ਪੜ੍ਹੋ ਜਿਸ ਵੇਲੇ ਹੋਇਆ ਉਸ ਵੇਲੇ ਜੀ ਮਹਾਰਾਜ ਪਾਸਾ ਖੇਡ ਰਹੇ ਸੀ ਅਸੀਂ ਥੋੜੀਆਂ ਥੋੜੀਆਂ ਟੋਹਾਂ ਦਾਂਗੇ ਤਾਂ ਕਿ ਬਾਣੀ ਕਿੰਨੀ ਚੀਜ਼ ਮਨਾ ਕਰਦੀ ਇਸ ਜੂਏ ਨੂੰ ਔਰ ਇਹ ਲੋਕਾਂ ਨੇ ਕਿੱਦਾਂ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਜਿੰਨੀ ਬੇਇਨਸਾਫ਼ੀ ਉਸ ਬੰਦੇ ਯੁੱਗ ਪੁਰਸ਼ ਨਾਲ ਸਾਡੀ ਸਿੱਖ ਕੌਮ ਨਾਲ ਕੀਤੀ ਹੈ ਇਹਦਾ ਲੇਖਾ ਇਹਨਾਂ ਨੂੰ ਦੇਣਾ ਪਏਗਾ ਇਸ ਕਰਕੇ ਪਾਸਾ ਸ਼ਤਰੰਜ ਬਾਣੀ 'ਚ ਬਾਰ ਬਾਰ ਮਨਾ ਹੈ ਸਾਡੇ ਗੁਰੂਆਂ ਨੇ ਕੋਈ ਸ਼ਤਰੰਜ ਨਹੀਂ ਖੇਡਿਆ ਇਹਨਾਂ ਨੇ ਆਪ ਹੀ ਕਹਾਣੀਆਂ ਬਣਾਈਆਂ ਤੋ ਪਾਸਾ ਉਹ ਹੈ ਜਿਉਂ ਸਾਹਿਬ ਨਾਲੇ ਨਾ ਹਾਰੀਏ ਤੇ ਵਿਆਹ ਪਾਸਾ ਟੋਲੀਏ ਆਹੋ ਹੀ ਮਹੱਲਾ ਪੰਜਵਾਂ ਕਹਿ ਰਿਹਾ ਇਨਹੇ ਬਿੰਦੇ ਪਾਸਾ ਟਾਲੋ ਵੀ ਉਹ ਜੂਆ ਨਾ ਖੇਡੋ ਆਪਣੀਆਂ ਜਨਾਨੀਆਂ ਨਾ ਹਾਰੋ ਰਾਜ ਨਾ ਸਾਰਾ ਹਾਰੋ ਆਹੋ ਤੁਹਾਨੂੰ ਮੈਂ ਦੱਸਾਂ ਜੀਵਨ ਜੁਗਤ ਕੀ ਹੈ ਇਨਹੇ ਬਿੰਦੇ ਪਾਸਾ ਟਾਲੋ ਵੀਰ ਕਿਹਾ ਵੀ ਤੁਸੀਂ ਵੱਡੇ ਬਹਾਦਰ ਬਣੇ ਫਿਰਦੇ ਹੋ ਆ ਦੇਖੋ ਨਾਮ ਜਪਣ ਵਾਲੇ ਕਿੱਡੇ ਬਹਾਦਰ ਨੇ ਅਸਲ ਵੀਰ ਇਹ ਨੇ ਇਨਹੇ ਬਿੰਦੇ ਪਾਸਾ ਟਾਲੋ ਵੀਰ ਇਨਹੇ ਬਿੰਦੇ ਪਾਸਾ ਟਾਲੋ ਵੀਰ ਗੁਰਮੁਖੇ ਨਾਮ ਜਪੋ ਦਿਨ ਰਾਤੀ ਅੰਤ ਕਾਲੇ ਨਹਿ ਲਾਗੇ ਪੀਰ ਰਹੋ ਇੱਕ ਕੋਈ ਛੋਟੀ ਮੋਟੀ ਇੰਸ਼ੋਰੈਂਸ ਹੈ ਆਮ ਬੰਦਾ ਇੰਸ਼ੋਰੈਂਸ ਖਰੀਦਦਾ ਸਾਰੀ ਉਮਰ ਦੇਖ ਕਿਸ਼ਤਾਂ ਤੇ ਮਾਰ ਇੰਨਾ ਮਾਰ ਜੀ ਮੈਂ ਤੇ ਇੰਸ਼ੋਰਡ ਨਹੀਂ ਹੈ ਬਿਮਾਰ ਹੋ ਜਾਏ ਕੋਈ ਸਾਰੇ ਇੰਸ਼ੋਰੈਂਸ ਸਭ ਤੋਂ ਵੱਡੀ ਸੇਫਟੀ ਹੈ ਇੱਥੇ ਸਾਰੀ ਆ ਦੇਖੋ ਮਹਾਰਾਜ ਮਰਨ ਦੀ ਇੰਸ਼ੋਰੈਂਸ ਤੱਕ ਬਾਅਦ ਦੇ ਰਿਹਾ ਲਓ ਫੜੋ ਇੰਸ਼ੋਰੈਂਸ ਫੜੋ ਅੰਤ ਕਾਲੇ ਨਹਿ ਲਾਗੇ ਪੀਰ ਅੰਤ ਕਾਲੇ ਨਹਿ ਲਾਗੇ ਪੀਰ ਇਨਹੇ ਬਿੰਦੇ ਪਾਸਾ ਟਾਲੋ ਵੀਰ ਇਨਹੇ ਬਿੰਦੇ ਪਾਸਾ ਟਾਲੋ ਵੀਰ ਉਹ ਗੁਰੂ ਨਾਨਕ ਨਾ ਆਪ ਦੱਸ ਦਿੱਤਾ ਵੀ ਉਹ ਪਾਸਾ ਕਿੱਦਾਂ ਢਾਲਣਾ ਇੱਕੇ ਆਖਿਆ ਸ਼ਬਦ ਪਾਖ ਆਰਦ ਅੱਜ ਕੱਲ ਬੜੇ ਬਾਸਕਟਬਾਲ ਦੇ ਮੈਚ ਚੱਲ ਰਹੇ ਨਾ ਕਈ ਮਹੀਨੇ ਹੋ ਗਏ ਮੈਂ ਵੀ ਦੇਖਦਾ ਆਪਣੀ ਲੇਕਰ ਦਾ ਮੈਚ ਸਾਰੇ ਬਾਸਕਟ ਤੇ ਬਾਲ ਦੇ ਮੈਚ ਚੱਲ ਰਹੇ ਬੱਚੇ ਸਾਡੇ ਸਾਰੇ ਔਰ ਬੜੀ ਅੱਛੀ ਚੀਜ਼ ਹੈ ਸਾਰੀ ਪਰ ਕਦੀ ਕਿਸੇ ਨਾ ਬਾਣੀ ਚ ਲੱਭਿਆ ਵੀ ਰੱਬ ਨੂੰ ਕਿਹੜੀ ਖੇਲ ਪਿਆਰੀ ਹੈ ਬਾਸਕਟਬਾਲ ਦਾ ਤੁਹਾਨੂੰ ਅੰਤ ਵੇਲੇ ਨਹੀਂ ਛਡਾਉਣਾ ਕੋਈ ਵੀ ਖੇਡ ਖੇਡ ਲਓ ਪਹਿਲਾਂ ਜਿਹੜੇ ਖਿਡਾਰੀ ਹੁੰਦੇ ਜਵਾਨੀ ਬਾਰੇ ਬੁੱਢੇ ਬਾਰੇ ਉਹ ਅੱਤ ਤੰਗ ਹੁੰਦੇ ਆ ਕਾਨ ਸਾਨ ਇਹ ਜਿਹੜੇ ਲੋਕ ਹੈ ਇਹ ਅੰਤ ਵੇਲੇ ਇਹਨਾਂ ਦਾ ਬਹੁਤ ਭਲਵਾਨ ਕਾਨ ਸਾਨ ਤੇ ਭਲਵਾਨ ਇਹਨਾਂ ਦਾ ਅੰਤ ਵੇਲਾ ਬਹੁਤ ਬੁਰਾ ਹੁੰਦਾ ਕਿਉਂਕਿ ਸਭ ਮਚ ਮਚ ਕਹਿੰਦਾ ਹੱਜ ਤੁਰਦੇ ਨੀ ਸਾਰੇ ਇੰਨਾ ਇਹ ਸਾਰਾ ਈਗੋ ਚ ਹੁੰਦਾ, ਹਉਮੈ ਦੇ ਵਿੱਚ ਸਾਰਾ ਕੁਛ ਹੁੰਦਾ। ਤੋ ਮਹਾਰਾਜ ਇਸੇ ਸ਼ਬਦ ਚ ਅਸੀਂ ਲਾਈਨ ਪੜਾਂਗੇ। ਮਹਾਰਾਜ ਕਹਿੰਦੇ ਆ ਖੇਲ ਸ਼ਤਰੰਜ ਦੀ ਵੀ ਤੂੰ ਏਦਾਂ ਖੇਡ, ਪਰ ਇੱਕ ਖੇਲ ਰੱਬ ਨੂੰ ਬਹੁਤ ਪਿਆਰੀ ਹੈ। ਉਹ ਇਸ ਸ਼ਬਦ ਚ ਲਿਖਦੀ ਹੈ ਐਸੀ ਖੇਲ ਹਰੇ ਪਿਆਰੀ, ਐਸੀ ਖੇਲ ਹਰੇ ਪਿਆਰੀ, ਐਸੀ ਖੇਲ ਹਰੇ ਪਿਆਰੀ, ਐਸੀ ਖੇਲ ਹਰੇ ਪਿਆਰੀ। ਕਹਿੰਦੇ ਹੋਰ ਦੁਨੀਆਂ ਦੀ ਕੋਈ ਖੇਡ ਨੀ ਰੱਬ ਨੂੰ ਪਸੰਦ, ਇੱਕੋ ਖੇਡ ਪਿਆਰੀ ਹੈ, ਉਹ ਕੀ ਹੈ ਹੁਣੇ ਦੱਸਣਗੇ। ਐਸੀ ਖੇਲ ਹਰੇ ਪਿਆਰੀ, ਐਸੀ ਖੇਲ ਹਰੇ ਪਿਆਰੀ, ਏ ਕਾਮ ਕ੍ਰੋਧ ਲੋਭ ਮੋਹ ਜੀਤੋ, 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 ਐਸੀ ਖੇਲ ਹਰ ਪਿਆਰੀ, ਐਸੀ ਖੇਲ ਹਰ ਪਿਆਰੀ, ਇਨ ਬਿਦ ਪਾਸਾ ਢਾਲੋ ਵੀਰ, ਇਹਨਾਂ ਨੂੰ ਕਿੱਦਾਂ ਜਿੱਤਣਾ ਹੈ ਰਹੋ ਦੀ ਤੂੰ ਹੈ, ਗੁਰਮੁਖੇ ਨਾਮ ਜਪ ਦਿਨ ਰਾਤੀ, ਅੰਤ ਕਾਲੇ ਨਹਿ ਲਾਗੈ ਪੀਰ। ਧੰਨ ਜੀਓ ਆਹਾ ਆਇਆ ਯੁਗ ਪੁਰਸ਼ਨ ਦਸਮ ਪਾਤਸ਼ਾਹ, ਕਹਿੰਦਾ ਧੰਨ ਜੀਓ ਤੇ ਕੋ ਜੱਗ ਮੈਂ ਮੁਖ ਤੇ ਹਰ, ਚਿੱਤ ਮੈਂ ਯੁੱਧ ਵਿਚਾਰ ਹੈ, ਦੇਹ ਅਨਿਤ ਨ ਨੇਤਰ ਹੈ, ਜਸ ਨਾਵ ਚੜੇ ਭਵ ਸਾਗਰ ਤਾਰਾ, ਧੀਰਜ ਧਾਮ ਬਣਾਏ ਇਹਾ ਤਨ, ਬੁੱਧ ਸੁਦੀਪਕ ਜਿਉਂ ਉਜਿਆਰਾ, ਗਿਆਨੇ ਕੀ ਵਢਣੀ ਮਨੋ ਆਥਲਾ, ਕਾਤੁਰ ਤੱਕ ਉਤਵਾਰ ਬਹਾਰ ਹੈ। ਦਸਮ ਪਾਤਸ਼ਾਹ ਕਹਿੰਦਾ ਮੈਂ ਉਸ ਜੀਤ ਕੁਰਬਾਨ ਹੈ ਜਿਹੜਾ ਮੂੰਹ ਨਾ ਤੇ ਨਾਮ ਜਪਦਾ ਹੈ ਤੇ ਬਾਹਰ ਨਹੀਂ ਵੀ ਪੰਜਾਬ ਦੇ ਅੱਤਵਾਦੀਆਂ ਨੂੰ ਆਪਣਿਆਂ ਨੂੰ ਮਾਰੀ ਜਾਏ, ਉਹਨਾਂ ਨੇ ਯੁੱਧ ਕਰੀ ਜਾਏ, ਚਿੱਤ ਮੈਂ ਯੁੱਧ ਵਿਚਾਰ ਹੈ, ਚਿੱਤ ਦੇ ਵਿੱਚ ਇਹਨਾਂ ਪੰਜਾਂ ਨਾਲ ਲੜਾਈ ਕਰਦਾ, ਚਿੱਤ ਮੈਂ ਯੁੱਧ, ਯੁੱਧ ਕਿਹਦੇ ਨਾਲ ਕਰਨਾ ਹੈ, ਯੁੱਧ ਇਹਨਾਂ ਪੰਜਾਂ ਨਾਲ ਕਰਨਾ ਹੈ, ਇਹ ਮਹਾਂਬਲੀ ਹੈ। ਇਸ ਕਰਕੇ ਦਸਮ ਪਾਤਸ਼ਾਹ ਕਹਿੰਦਾ ਮੈਂ ਉਸ ਜੀਤ ਕੁਰਬਾਨ ਜਾਣਾ ਜਿਹੜਾ ਮੂੰਹ ਨਾਲ ਨਾਮ ਜਪਦਾ ਹੈ ਤੇ ਚਿੱਤ ਨਾਲ ਯੁੱਧ ਵਿਚਾਰਨਾ। ਇਹ ਮਤਲਬ ਹੈ ਵੀ ਜਦੋਂ ਬੰਦਾ ਨਾਮ ਜਪਣਾ ਸ਼ੁਰੂ ਕਰਦਾ ਹੈ ਉਦੋਂ ਤੂੰ ਇਹਦੀ ਕੋਲਡ ਵਾਰ ਸ਼ੁਰੂ ਹੋ ਜਾਂਦੀ ਇਹਨਾਂ ਪੰਜਾਂ ਨਾਲ, ਜਿਹੜੀ ਕਿ ਬੜੀ ਲੰਮੀ ਹੈ। ਨਾਮ ਜਪ ਕੇ ਦੇਖ ਲਓ, ਨਹੀਂ ਜਪਿਆ ਜਾ ਸਕਦਾ ਜਿਨ ਚ ਕਿਹਦੇ ਨਾਲ ਨਾਲ ਕੋਲਡ ਵਾਰ ਨੂੰ ਸ਼ੁਰੂ ਕਰ ਦੇ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਦੇ ਨਾਲ ਹੀ ਸਭ, ਮਨ ਨੂੰ ਕਾਬੂ ਕਰਨਾ, ਮਨ ਜੀਤੇ ਜਾਂ ਜੀਤ, ਇਹ ਮਨ ਮਨ ਦੇ ਨਾਲ ਝਗੜਾ ਕਿ ਮਨ ਕੀ ਹੈ, ਮਨ ਇਹਨਾਂ ਪੰਜਾਂ ਦਾ ਹੀ ਬਣੇ ਆ, ਔਰ ਇਹ ਪੰਜ ਕੋਈ ਸ਼ਖਸੀਅਤਾਂ ਨਹੀਂ ਹੈ, ਤੁਹਾਡੇ ਵਿਚਾਰ ਹੀ ਹੈ ਕਾਮ ਵਾਲੇ ਹੋ ਜਾਣਗੇ, ਤੁਹਾਡੇ ਵਿਚਾਰ ਹੀ ਸੈਕਸੀ ਹੋ ਜਾਣਗੇ, ਤੁਹਾਡੇ ਵਿਚਾਰ ਹੀ ਐਂਗਰ ਦੇ ਹੋ ਜਾਣਗੇ, ਤੁਹਾਡੇ ਵਿਚਾਰ ਹੀ ਗਰੀਡ ਦੇ ਹੋ ਜਾਣਗੇ, ਤੁਹਾਡੇ ਵਿਚਾਰ ਹੀ ਅਟੈਚਮੈਂਟ ਦੇ ਹੋ ਜਾਣਗੇ, ਤੁਹਾਡੇ ਵਿਚਾਰ ਹੀ ਈਗੋ ਦੇ ਹੋ ਜਾਣਗੇ, ਵਿਚਾਰਾਂ ਦੀ ਖੇਡ ਹੈ। ਇਸੇ ਕਰਕੇ ਕਿਹਾ ਆਪਣੇ ਵਿਚਾਰ ਅਸਵਾਰੀ ਕੀਜੈ, ਸਹਿਜ ਕੇ ਪਾਵੜੇ ਪੱਗ ਧਰ ਲੀਜੈ। ਪਹਿਲਾ ਸਟੈਪ ਹੈ ਇਸ ਨਾਮ ਜਪਣ ਦਾ, ਆਪਣੇ ਸਵਾ ਜਿਹੜੇ ਵੀ ਵਿਚਾਰ ਉੱਠਦੇ ਉਹਨਾਂ 'ਤੇ ਕਾਬੂ ਪਾਉਣਾ, ਉਹ ਸਾਰੇ ਇਹ ਕੋਈ ਚੀਜ਼ਾਂ ਇਹ ਅਪੋਜ਼ਿਟ ਫੋਰਸਿਸ ਨੇ। ਜੇ ਸੈਕਸ, ਜੇ ਪਹਿਲਾ ਸਭ ਤੋਂ ਵੱਡਾ ਦੁਸ਼ਮਣ ਸਾਡਾ ਸੈਕਸ ਹੈ, ਕਾਮ ਦੇ ਵਿਚਾਰ ਉੱਠਦੇ ਹੈ ਉਹਦੇ ਅੱਗੇ ਜੱਤ ਖੜਾ ਕਰ, ਐਡਾ ਵੱਡਾ ਭਲਵਾਨ, ਜੱਤ ਕਹਿੰਦੇ ਆ ਕੰਟਰੋਲ ਨੂੰ। ਜੇ ਕਾਮ ਉਪਜਦਾ ਹੈ ਕੰਟਰੋਲ, ਜੱਤ ਖੜਾ ਕਰ, ਕ੍ਰੋਧ ਉਪਜਦਾ ਹੈ ਤੇ ਜਿਹਦੇ 'ਤੇ ਕ੍ਰੋਧ ਆਉਂਦਾ ਉਹਨੂੰ ਮਾਫ਼ ਕਰ ਦੇ, ਫਾਰਗਿਵਨੈਸ, ਖਿਮਾ ਕਰ ਦੇ। ਸਾਨੂੰ ਕ੍ਰੋਧ ਉਹਦੇ 'ਤੇ ਕ੍ਰੋਧ ਕਰਨ ਦੀ ਲੋੜ ਨਹੀਂ ਹੈ, ਕ੍ਰੋਧ ਨੂੰ ਮਾਰਨਾ ਉਹਦੇ ਅੱਗੇ ਖਿਮਾ ਖੜੀ, ਫਾਰਗਿਵਨੈਸ ਇਜ਼ ਦੀ ਹਾਈਐਸਟ ਵਰਚੂ। ਕਿਸੇ ਨੂੰ ਕਿਸੇ 'ਤੇ ਕ੍ਰੋਧ ਆਉਂਦਾ ਉਹਨੂੰ ਦਿਲੋਂ ਮਾਫ਼ ਕਰ ਦੇ, ਫਿਰ ਕ੍ਰੋਧ ਕਰਦਾ ਹੋ ਜਾਵੇ। ਤੋ ਕ੍ਰੋਧ ਜੱਤ ਦੇ ਅਗੇਂਸਟ, ਕਾਮ ਦੇ ਅਗੇਂਸਟ ਜੱਤ ਖੜਾ ਕਰ, ਜਿਹੜਾ ਸਭ ਤੋਂ ਪਹਿਲਾਂ ਹੈ ਜੱਤ ਪਹਾਰਾ, ਧੀਰਜ ਸੁਨਿਆਰ, ਐਰਣ ਮਤ ਵੇਦ ਹਥਿਆਰ। ਇਸ ਕਰਕੇ